ਕਾਰਡੀਅਕ ਅਰੈਸਟ ਐਂਡ ਐਡਰੈਨਲਿਨ। ਯੂਕੇ ਵਿੱਚ ਹਰ ਸਾਲ ਤਕਰੀਬਨ 60,000 ਲੋਕਾਂ ਨੂੰ ਕਾਰਡੀਅਕ ਅਰੈਸਟ ਹੁੰਦਾ ਹੈ, ਯਾਨੀ ਕਿ ਥੋੜ੍ਹੀ ਦੇਰ ਲਈ ਦਿਲ ਦੀ ਧੜਕਣ ਅਚਾਨਕ ਰੁਕ ਜਾਂਦੀ ਹੈ। 1 ਤੋਂ 4 ਕੇਸਾਂ ਯਾਨੀ 25% ਕੇਸਾਂ ਵਿੱਚ ਦਿਲ ਦੀ ਧੜਕਣ ਦੁਬਾਰਾ ਚਾਲੂ ਕਰਨ ਦੀ ਕੋਸ਼ਿਸ਼ ਕਾਮਯਾਬ ਹੋ ਜਾਂਦੀ ਹੈ, ਪਰ ਦਿਮਾਗ ਵਿੱਚ ਗੰਭੀਰ ਨੁਕਸਾਨ ਹੋਣ ਦੀ ਵਜ੍ਹਾ ਕਰਕੇ ਅਜਿਹੇ ਅੱਧ ਤੋਂ ਵੱਧ ਮਰੀਜ਼ ਇੰਟੈਂਸਿਵ ਕੇਅਰ ਵਿੱਚ ਕੁਝ ਘੰਟਿਆਂ ਜਾਂ ਕੁਝ ਦਿਨਾਂ ਦੇ ਵਿੱਚ ਮਰ ਜਾਂਦੇ ਹਨ। ਇਹਨਾਂ ਭਿਆਨਕ ਨਤੀਜਿਆਂ ਕਰਕੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਨਿੱਜੀ ਤੌਰ 'ਤੇ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਕਈ ਸਾਲਾਂ ਤੋਂ ਕਾਰਡੀਅਕ ਅਰੈਸਟ ਦੇ ਇਲਾਜ ਲਈ ਐਡਰੈਨਲਿਨ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਇੱਕ ਕੁਦਰਤੀ ਤੌਰ 'ਤੇ ਪੈਦਾ ਹੋਣ ਵਾਲਾ ਹੋਰਮੋਨ ਹੈ ਅਤੇ ਨਾੜ ਵਿੱਚ ਟੀਕੇ ਰਾਹੀਂ ਲਗਾਇਆ ਜਾਂਦਾ ਹੈ। ਇਸ ਦੁਆਰਾ ਦਿਲ ਨੂੰ ਖੂਨ ਦੀ ਸਪਲਾਈ ਵਧਾਈ ਜਾਂਦੀ ਹੈ, ਜਿਸ ਕਰਕੇ ਦਿਲ ਦੀ ਧੜਕਣ ਚਾਲੂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਹਾਲਾਂਕਿ ਕਾਰਡੀਅਕ ਅਰੈਸਟ ਦੇ ਇਲਾਜ ਲਈ ਐਡਰੈਨਲਿਨ ਦੀ ਵਰਤੋਂ ਕਰਨ ਦੇ ਸਾਈਡ ਇਫੈਕਟ ਵੀ ਹਨ, ਖਾਸ ਕਰਕੇ ਦਿਲ ਦੀ ਧੜਕਣ ਤੇਜ਼ੀ ਨਾਲ ਵਧਣ ਕਰਕੇ ਦਿਲ ਠੀਕ ਢੰਗ ਨਾਲ ਪੰਪ ਨਹੀਂ ਕਰਦਾ, ਦਿਮਾਗ ਨੂੰ ਖੂਨ ਦਾ ਦੌਰਾ ਘੱਟ ਜਾਂਦਾ ਹੈ, ਜਿਸ ਕਾਰਨ ਕੁਝ ਘੰਟਿਆਂ ਜਾਂ ਕੁਝ ਦਿਨਾਂ ਵਿੱਚ ਮੌਤ ਦਾ ਖਤਰਾ ਵੱਧ ਜਾਂਦਾ ਹੈ, ਅਤੇ ਜੇ ਕੋਈ ਬਚ ਜਾਂਦਾ ਹੈ ਤਾਂ ਸੀਰੀਅਸ ਬ੍ਰੇਨ ਡੈਮੇਜ ਯਾਨੀ ਕਿ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚਦਾ ਹੈ। ਹਾਲ ਹੀ ਵਿੱਚ ਵਿਗਿਆਨੀਆਂ ਨੇ ਦੁਬਾਰਾ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕਾਰਡੀਅਕ ਅਰੈਸਟ ਤੋਂ ਬਾਅਦ ਦੇ ਨਤੀਜਿਆਂ 'ਤੇ ਐਡਰੈਨਲਿਨ ਦੇ ਅਸਰ ਬਾਰੇ ਪਹਿਲਾਂ ਤੋਂ ਕੀ ਜਾਣਕਾਰੀ ਹਾਸਲ ਹੈ। ਰੀਸਰਚ ਸੰਬੰਧੀ ਕੀਤੀ ਪੜ੍ਹਾਈ, ਜਿਸ ਵਿੱਚ ਕੁੱਲ 450,000 ਤੋਂ ਵੀ ਵੱਧ ਰੋਗੀ ਸ਼ਾਮਲ ਹਨ, ਵਿੱਚ ਇੱਕੋ ਜਿਹਾ ਨਮੂਨਾ ਨਜ਼ਰ ਆਉਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸ਼ੁਰੂ ਵਿੱਚ ਐਡਰੈਨਲਿਨ ਨਾਲ ਦਿਲ ਦੀ ਧੜਕਣ ਸ਼ੁਰੂ ਹੋ ਸਕਦੀ ਹੈ, ਪਰ ਸਮੁੱਚੇ ਤੌਰ 'ਤੇ ਜੀਣ ਦੇ ਮੌਕੇ ਘੱਟ ਜਾਂਦੇ ਹਨ ਅਤੇ ਬ੍ਰੇਨ ਡੈਮੇਜ ਦਾ ਖਤਰਾ ਵੱਧ ਜਾਂਦਾ ਹੈ। ਇਹ ਡੇਟਾ ਇੰਨਾ ਵੀ ਮਜ਼ਬੂਤ ਨਹੀਂ ਕਿ ਮੌਜੂਦਾ ਇਲਾਜ ਨੂੰ ਬਦਲਣਾ ਲਾਜ਼ਮੀ ਕੀਤਾ ਜਾ ਸਕੇ, ਪਰ ਕਲੀਨਿਕਲ ਅਤੇ ਐਕੇਡੈਮਿਕ ਕਮਿਊਨਿਟੀ ਵਿੱਚ ਕੁਝ ਚਿੰਤਾ ਦੇ ਵਿਸ਼ੇਸ਼ ਵਿਸ਼ੇ ਹਨ ਕਿ ਮੌਜੂਦਾ ਇਲਾਜ ਮਰੀਜ਼ਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਹਨਾਂ ਚਿੰਤਾ ਦੇ ਵਿਸ਼ਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਟਰਨੈਸ਼ਨਲ ਲੀਏਜ਼ਨ ਕਮੇਟੀ ਫੋਰ ਰਿਸੈਸੀਟੇਸ਼ਨ ਇੱਕ ਨਿਸ਼ਚਿਤ ਰੀਸਰਚ ਸਟੱਡੀ ਕਰਵਾ ਰਹੀ ਹੈ, ਜਿਸ ਰਾਹੀਂ ਐਡਰੈਨਲਿਨ ਅਤੇ ਬਿਨਾਂ ਐਡਰੈਨਲਿਨ ਦੇ ਇਲਾਜ ਦੀ ਤੁਲਨਾ ਕੀਤੀ ਜਾਵੇਗੀ। ਅਬਾਊਟ ਦ ਟ੍ਰਾਇਲ, ਪਰੀਖਣ ਦੇ ਬਾਰੇ। ਕਾਰਡੀਅਕ ਅਰੈਸਟ ਉਦੋਂ ਹੁੰਦਾ ਹੈ ਜਦੋਂ ਦਿਲ ਦੀ ਧੜਕਣ ਅਚਾਨਕ ਬੰਦ ਹੋ ਜਾਵੇ, ਅਤੇ ਇਹ ਇੱਕ ਬਹੁਤ ਹੀ ਗੰਭੀਰ ਕਿਸਮ ਦੀ ਮੈਡੀਕਲ ਐਮਰਜੈਂਸੀ ਹੈ। CPR ਯਾਨੀ ਕਿ ਹੱਥਾਂ ਨਾਲ ਛਾਤੀ ਦਬਾ ਕੇ ਅਤੇ ਮੂੰਹ ਰਾਹੀਂ ਫੇਫੜਿਆਂ ਦੇ ਵਿੱਚ ਹਵਾ ਭਰ ਕੇ ਦਿਲ ਦੀ ਧੜਕਣ ਚਾਲੂ ਕਰਨਾ ਹੀ ਇਸ ਦਾ ਤੁਰੰਤ ਇਲਾਜ ਹੈ। ਮਹੱਤਵਪੂਰਨ ਅੰਗਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਅਤੇ ਜ਼ਿੰਦਾ ਰੱਖਣ ਦੇ ਮੌਕੇ ਵਧਾਉਣ ਲਈ ਤੁਰੰਤ ਅਤੇ ਸਹੀ ਢੰਗ ਨਾਲ CPR ਦੇਣਾ ਬਹੁਤ ਜ਼ਰੂਰੀ ਹੈ। CPR ਦੇ ਨਾਲ ਨਾਲ ਹੋਰ ਤਕਨੀਕੀ ਇਲਾਜ ਜਿਵੇਂ ਕਿ ਬਿਜਲੀ ਦੇ ਸ਼ੌਕ ਅਤੇ ਆਕਸੀਜਨ ਵੀ ਸ਼ਾਮਲ ਹਨ। ਜੇਕਰ ਸ਼ੁਰੂ ਵਿੱਚ ਕੀਤੇ ਇਲਾਜ ਦਿਲ ਦੀ ਧੜਕਣ ਚਾਲੂ ਕਰਨ ਵਿੱਚ ਕੰਮ ਨਹੀਂ ਆਉਂਦੇ ਤਾਂ ਕਈ ਲੋਕਾਂ ਨੂੰ ਇੱਕ ਦਵਾਈ ਜਿਸ ਦਾ ਨਾਂ ਐਡਰੈਨਲਿਨ ਹੈ ਦਿੱਤੀ ਜਾਂਦੀ ਹੈ। ਭਾਵੇਂ ਕਾਰਡੀਅਕ ਅਰੈਸਟ ਦੇ ਇਲਾਜ ਲਈ ਐਡਰੈਨਲਿਨ ਕਈ ਸਾਲਾਂ ਤੋਂ ਇਸਤੇਮਾਲ ਕੀਤੀ ਜਾ ਰਹੀ ਹੈ, ਪਰ ਕਿਸੇ ਨੂੰ ਵੀ ਇਹ ਪੱਕਾ ਪਤਾ ਨਹੀਂ ਕਿ ਇਹ ਇੱਕ ਸੁਰੱਖਿਅਤ ਅਤੇ ਅਸਰਦਾਰ ਇਲਾਜ ਹੈ। ਕੁਝ ਨੂੰ ਇਹ ਡਰ ਹੈ ਕਿ ਇਹ ਨੁਕਸਾਨਦਾਇਕ ਹੈ। ਜਦੋਂ ਡਾਕਟਰ, ਨਰਸਾਂ ਅਤੇ ਪੈਰਾਮੈਡਿਕਸ ਨੂੰ ਪਤਾ ਨਹੀਂ ਹੁੰਦਾ ਕਿ ਕੋਈ ਇਲਾਜ ਅਸਰਦਾਰ ਹੈ ਜਾਂ ਨਹੀਂ, ਉਦੋਂ ਆਮ ਤੌਰ 'ਤੇ ਰੀਸਰਚ ਸਟੱਡੀ ਕਰਵਾਈ ਜਾਂਦੀ ਹੈ। ਇਸ ਤਰ੍ਹਾਂ ਦੀ ਰੀਸਰਚ ਸਟੱਡੀ ਵਿੱਚ ਲੋਕਾਂ ਨੂੰ ਦੋ ਗਰੁੱਪਾਂ ਵਿੱਚ ਪਾਇਆ ਜਾਂਦਾ ਹੈ। ਇੱਕ ਗਰੁੱਪ ਉਸ ਡਰੱਗ ਦਾ ਇਸਤੇਮਾਲ ਕਰਦਾ ਹੈ, ਇਸ ਕੇਸ ਵਿੱਚ ਐਡਰੈਨਲਿਨ, ਅਤੇ ਦੂਸਰਾ ਗਰੁੱਪ ਨਕਲੀ ਯਾਨੀ ਕਿ ਡੰਮੀ ਡਰੱਗ ਦਾ ਇਸਤੇਮਾਲ ਕਰਦਾ ਹੈ, ਜਿਸ ਦਾ ਨਾਮ ਪਲੇਸੀਬੋ ਹੈ। ਨਤੀਜੇ ਤੋਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਕਿਹੜੀ ਦਵਾਈ ਜ਼ਿਆਦਾ ਚੰਗੀ ਹੈ। ਇਹ ਕੋਸ਼ਿਸ਼ ਕਰਨ ਲਈ ਕਿ ਇੱਕੋ ਜਿਹੇ ਗਰੁੱਪਾਂ ਨਾਲ ਸ਼ੁਰੂਆਤ ਕੀਤੀ ਗਈ ਹੈ, ਹਰੇਕ ਮਰੀਜ਼ ਨੂੰ ਬਿਨਾਂ ਕਿਸੇ ਤਰਤੀਬ ਤੋਂ ਚੁਣਿਆ ਜਾਂਦਾ ਹੈ। ਇਸ ਸਟੱਡੀ ਨੂੰ ਡਬਲ ਬਲਾਈਂਡ ਟ੍ਰਾਇਲ ਵਜੋਂ ਜਾਣਿਆ ਜਾਂਦਾ ਹੈ, ਜਿਸ ਵਿੱਚ ਨਾ ਮਰੀਜ਼ ਅਤੇ ਨਾ ਹੀ ਪੈਰਾਮੈਡਿਕ ਨਰਸ ਡਾਕਟਰ ਨੂੰ ਇਹ ਪਤਾ ਹੋਵੇਗਾ ਕਿ ਕੋਈ ਕਿਸ ਵਾਲੇ ਇਲਾਜ ਦੇ ਗਰੁੱਪ ਵਿੱਚ ਹੈ। ਪੈਰਾਮੈਡਿਕ 2, ਯੂਨੀਵਰਸਿਟੀ ਆਫ ਵਾਰਿਕ ਐਂਡ ਸਰੀ ਐਂਡ ਦ ਵੈਲਸ਼, ਵੈਸਟ ਮਿਡਲੈਂਡਸ, ਨੌਰਥ ਈਸਟ, ਸਾਊਥ ਸੈਂਟਰਲ ਐਂਡ ਲੰਡਨ ਐਂਬੂਲੈਂਸ ਸਰਵਿਸਿਜ਼ ਦੇ ਸਹਿਯੋਗ ਨਾਲ ਬਣੀ ਹੈ। ਇਸ ਤੋਂ ਇਲਾਵਾ ਰਿਸੈਸੀਟੇਸ਼ਨ ਕਾਉਂਸਲ UK, ਕਾਲਜ ਆਫ ਪੈਰਾਮੈਡਿਕਸ, ਬ੍ਰਿਟਿਸ਼ ਹਾਰਟ ਫਾਊਂਡੇਸ਼ਨ, ਇੰਟਰਨੈਸ਼ਨਲ ਲੀਏਜ਼ਨ ਕਮੇਟੀ ਔਨ ਰਿਸੈਸੀਟੇਸ਼ਨ ਵੀ ਸਹਿਯੋਗ ਪਾ ਰਹੇ ਹਨ। ਇਸ ਟ੍ਰਾਇਲ ਦੀ ਵਿਆਪਕ ਸਮੀਖਿਆ ਕੀਤੀ ਗਈ ਹੈ ਅਤੇ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਰਿਸਰਚ ਦੁਆਰਾ ਇਸ ਨੂੰ ਫੰਡਿੰਗ ਪ੍ਰਦਾਨ ਕੀਤੀ ਗਈ ਹੈ। ਇਸ ਟ੍ਰਾਇਲ ਦੀ ਚੈਕਿੰਗ ਵੀ ਕੀਤੀ ਗਈ ਹੈ ਅਤੇ ਸਾਊਥ ਸੈਂਟਰਲ ਆਕਸਫੋਰਡ ਰਿਸਰਚ ਐਥਿਕਸ ਕਮੇਟੀ ਦੁਆਰਾ ਇਸ ਦੀ ਮਨਜ਼ੂਰੀ ਲਈ ਗਈ ਹੈ।